ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਪਹਿਲਾ, ਘਰ ਹੀ ਮੁੰਦ ਵਦੇਸ ਪੇਰ, ਨਿਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵੇ, ਜੇ ਨੀਅਤ ਰਾਸ ਕਰੇ, ਘਰ ਹੀ ਮੁੰਦ ਵਦੇਸ ਪੇਰ, ਨਿਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵੇ, ਜੇ ਨੀਅਤ ਰਾਸ ਕਰੇ, ਮਹੱਲਾ ਪਹਿਲਾ, ਨਾਨਕ ਗਾਲੀ ਕੂੜੀਆਂ, ਬਾਜ ਪਰੀਤ ਕਰੇ, ਤਿਚਰ ਜਾਣ ਭਲਾ ਕਰ, ਜਿਚਰ ਲਿਵੈ ਦੇ, ਪੌੜੇ ਜਿਨ ਉਪਾਏ ਜੀ, ਤਿਨ ਹਰ ਰੱਖਿਆ, ਅੰਮ੍ਰਿਤ ਸੱਚਾ ਨਾਉ, ਭੋਜਨ ਚਾਖਿਆ, ਤਿਪਤ ਰਹਿਆ ਗਾਏ, ਮਿਟੀ ਭਾਖਿਆ, ਸਭ ਅੰਦਰ ਇੱਕ ਵਰਤੈ, ਕਿਨਾ ਵਿਰਲ ਲਖਿਆ, ਜਨ ਨਾਨਕ ਭਈ ਨਿਹਾਲ, ਪ੍ਰਭ ਕੀ ਪਾਖਿਆ, ਸਭ ਅੰਦਰ ਇੱਕ ਵਰਤੈ, ਕਿਨਾ ਵਿਰਲ ਲਖਿਆ, ਜਨ ਨਾਨਕ ਭਈ ਨਿਹਾਲ, ਪ੍ਰਭ ਕੀ ਪਾਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ, ਆਪ ਧੰਮਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ ਆਪਣੇ ਘਰਾਂ ਦੇ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਅਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਰਾਗ ਵਡਹੰਸ ਦੀ ਵਾਰ ਵਿੱਚ ਸਤਿਗੁਰਾਂ ਨੇ ਇਹ ਪਾਵਨ ਹੁਕਮਨਾਮਾ ਆਪਾਂ ਨੂੰ ਬਖਸ਼ਿਆ ਹੈ। ਰਾਗ ਵਡਹੰਸ ਦੀ ਵਾਰ ਦੀ ਆਰੰਭਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੀਤੀ ਹੈ। ਰਾਗ ਵਡਹੰਸ ਦੀ ਵਾਰ ਦੀਆਂ 21 ਪੌੜੀਆਂ ਹਨ ਜੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸਲੋਕ ਅਤੇ ਮਹੱਲੇ ਇਹ ਰਲਵੇਂ ਮਿਲਵੇਂ ਇਸ ਵਾਰ ਵਿੱਚ ਆਏ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਰਾਹੀਂ ਪ੍ਰਭੂ ਮਿਲਾਪ ਦੀ ਵਿਚਾਰ ਦਰਸਾਉਂਦੇ ਨੇ। ਜਦੋਂ ਜੀਵ ਦੇ ਅੰਦਰ ਜਗਿਆਸਾ ਪੈਦਾ ਹੁੰਦੀ ਹੈ, ਮਨ ਉਸ ਮਾਲਕ ਵਾਹਿਗੁਰੂ ਨੂੰ ਮਿਲਣ ਵਾਸਤੇ ਉਛਲਦਾ ਹੈ। ਪਰ ਅੱਗੇ ਇਹਨੂੰ ਕੋਈ ਰਸਤਾ, ਕੋਈ ਢੰਗ ਤਰੀਕਾ ਨਹੀਂ ਸੁੱਝਦਾ ਕਿ ਉਸ ਮਾਲਕ ਵਾਹਿਗੁਰੂ ਪਤੀ ਪਰਮੇਸ਼ਰ ਨੂੰ ਕਿਵੇਂ ਪ੍ਰਾਪਤ ਕਰਾਂ। ਔਰ ਜਿੰਨਾ ਚਿਰ ਸਾਧ ਸੰਗਤ ਜੀ ਯੁਗਤੀ ਪ੍ਰਾਪਤ ਨਾ ਹੋਵੇ, ਉਹਨਾਂ ਚਿਰ ਉਸ ਮਾਲਕ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਔਰ ਸਭ ਸਤਿਗੁਰੂ ਪਾਤਸ਼ਾਹ ਜੀ ਨੇ ਯੁਗਤੀ ਦਰਸਾਈ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਉਸ ਪ੍ਰਭੂ ਪਤੀ ਪਰਮੇਸ਼ਰ ਦੇ ਨਾਲ ਮਿਲਣਾ ਹੈ, ਇੱਕ ਮਿੱਕ ਹੋਣਾ ਹੈ, ਤਾਂ ਆਪਣੀ ਨੀਅਤ ਰਾਸ ਕਰ, ਆਪਣੇ ਮਨ ਨੂੰ ਸਾਫ ਕਰ, ਜਿੰਨਾ ਚਿਰ ਤੇਰੀ ਨੀਤ ਤੇਰੇ ਮਨ ਦੀ ਸਫਾਈ ਨਹੀਂ ਹੁੰਦੀ ਉਹਨਾਂ ਚਿਰ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋਣਾ ਔਖਾ ਹੈ। ਜਦੋਂ ਤੂੰ ਆਪਣੀ ਨੀਤ ਸਾਫ ਕਰ ਲਈ ਫਿਰ ਉਸ ਵਾਹਿਗੁਰੂ ਦੇ ਮਿਲਣ ਵਿੱਚ ਦੇਰੀ ਨਹੀਂ ਲੱਗਦੀ, ਫਿਰ ਉਹ ਵਾਹਿਗੁਰੂ ਝੱਟ ਹੀ ਛੇਤੀ ਹੀ ਸਾਧ ਸੰਗਤ ਜੀ ਪ੍ਰਾਪਤ ਹੋ ਜਾਂਦਾ ਹੈ। ਨੀਤ ਸਾਫ ਇਹ ਕਿਵੇਂ ਹੋ ਸਕਦੀ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਸ਼ਬਦ ਨਾਲ ਜੁੜਿਆ ਔਰ ਮਨ ਸਾਫ ਹੁੰਦਾ ਹੈ ਗੁਰੂ ਕੀ ਸੇਵਾ ਕੀਤਿਆਂ, ਮਨ ਪਵਿੱਤਰ ਹੋਇਆ, ਨੀਅਤ ਰਾਸ ਹੋ ਗਈ ਤੇ ਫਿਰ ਉਸ ਵਾਹਿਗੁਰੂ ਦੇ ਮਿਲਾਪ ਵਿੱਚ ਦੇਰੀ ਨਹੀਂ। ਦੇਰੀ ਉਹਨਾਂ ਚਿਰ ਹੈ ਜਿੰਨਾ ਚਿਰ ਇਸ ਦੀ ਨੀਤ ਸਾਫ ਨਹੀਂ, ਮਨ ਮੈਲਾ ਹੈ। ਜੀਵ ਉਸ ਮਾਲਕ ਨੂੰ ਪਰਮਾਤਮਾ ਨੂੰ ਮਿਲਣ ਵਾਸਤੇ ਕਈ ਤਰ੍ਹਾਂ ਦੇ ਯਤਨ ਕਰਦਾ ਹੈ, ਪਰ ਇਸ ਦੇ ਕੀਤੇ ਹੋਏ ਸਾਰੇ ਯਤਨ ਵਿਅਰਥ ਜਾਂਦੇ ਹਨ। ਜਦੋਂ ਪਤੀ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਨਾ ਹੋਵੇ ਤਾਂ ਸਾਧ ਸੰਗਤ ਜੀ ਫਿਰ ਇਹਦੇ ਉਹ ਯਤਨ ਕਿਸੇ ਅਰਥ ਨਹੀਂ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਹੁਤੇ ਕਰਮ ਕਾਂਡ ਕਰਨ ਦੀ ਲੋੜ ਨਹੀਂ। ਬਸ ਤੂੰ ਆਪਣੀ ਨੀਅਤ ਸਾਫ ਕਰ ਲੈ, ਉਹ ਵਾਹਿਗੁਰੂ ਪਰਮੇਸ਼ਰ ਤੈਨੂੰ ਝੱਟ ਮਿਲ ਪਵੇਗਾ। ਸਾਧ ਸੰਗਤ, ਨੀਤ ਮੈਲੀ ਉਹ ਹੁੰਦੀ ਹੈ ਜਿਵੇਂ ਕਿਸੇ ਦੇ ਕੋਲ ਬਹੁਤਾ ਧਨ ਪਦਾਰਥ ਵੇਖਿਆ, ਨੀਤ ਮੈਲੀ ਹੋ ਗਈ ਵੀ ਕਿਵੇਂ ਨਾ ਕਿਵੇਂ ਮੈਂ ਇਹ ਧਨ ਪਦਾਰਥ ਇਹਦੇ ਪਾਸੋਂ ਖੋਹ ਲਵਾਂ। ਨੀਤ ਮੈਲੀ ਹੋ ਜਾਂਦੀ ਹੈ ਜਦੋਂ ਅਸੀਂ ਕਿਸੇ ਦੇ ਅਵਗੁਣ ਵੇਖ ਕੇ ਬੜੇ ਪ੍ਰਸੰਨ ਹੁੰਦੇ ਹਾਂ, ਨੀਤ ਮੈਲੀ ਹੋ ਜਾਂਦੀ ਹੈ। ਇਹ ਮੈਲੀ ਨੀਤ ਦੀਆਂ ਨਿਸ਼ਾਨੀਆਂ ਨੇ, ਪਰ ਜਿਨ੍ਹਾਂ ਦੀ ਨੀਤ ਸਾਫ ਹੈ ਉਹ ਕਿਸੇ ਦੇ ਔਗਣ ਵੇਖ ਕੇ ਪ੍ਰਸੰਨ ਨਹੀਂ ਹੁੰਦੇ, ਸਗੋਂ ਉਹਦੇ 'ਤੇ ਦਿਆਲਤਾ ਕਰਦੇ ਨੇ ਵੀ ਕਿਵੇਂ ਨਾ ਕਿਵੇਂ ਇਸ ਦੇ ਔਗਣ ਦੂਰ ਹੋਣ, ਇਹ ਆਪਣਾ ਜੀਵਨ ਸਾਫ ਸੁਥਰਾ ਜੀਵੇ। ਪਰ ਮੈਲੀ ਨੀਤ ਵਾਲਿਆਂ ਦੀ ਇਹ ਨਿਸ਼ਾਨੀ ਹੈ ਉਹ ਔਗੁਣ ਵੇਖ ਕੇ ਪ੍ਰਸੰਨ ਹੁੰਦੇ ਨੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਮੈਲੀ ਨੀਤ ਵਾਲੇ ਉਹਨਾਂ ਕੁ ਚਿਰ ਹੀ ਪਰਮੇਸ਼ਰ ਨੂੰ ਚੰਗਾ ਜਾਣਦੇ ਨੇ ਜਿੰਨਾ ਚਿਰ ਪਰਮੇਸ਼ਰ ਦਾਤਾਂ ਦੇਈ ਜਾਂਦਾ। ਜੇ ਕਿਤੇ ਉਹ ਦਾਤਾਂ ਦੇਣ ਤੋਂ ਪਿੱਛੇ ਹਟ ਜਾਵੇ ਤੇ ਫਿਰ ਇਹ ਰੱਬ ਨੂੰ ਵੀ ਮਾੜਾ ਕਹਿਣ ਲੱਗ ਪੈਂਦੇ ਨੇ ਕਿ ਉਹਨੇ ਸਾਡਾ ਕੀ ਸਵਾਰਿਆ। सत्संग धन पदार्थ चले जावे तां वी रब नूं गालां, जे कोई जीव चढ़ाई कर जावे तां वी रब नूं गालां। सब सतगुरु पातशाह जी कहिंदे गुरमुख बिरती वाले जिहड़े ने ना, ਉਹ ਉਸ ਦੀ ਰਜਾ ਵਿੱਚ ਚੱਲਦੇ ਨੇ, ਉਸ ਦੇ ਹੁਕਮ ਅਨੁਸਾਰ ਤੁਰਦੇ ਨੇ। ਪਰ ਮਨਮੁਖ ਮੈਲੀ ਬਿਰਤੀ ਵਾਲੇ ਜਿਹੜੇ ਨੇ, ਉਹ ਸਦਾ ਹੀ ਉਹਦੇ 'ਤੇ ਦੋਸ਼ ਆਰੋਪਦੇ ਰਹਿੰਦੇ, ਕਿਉਂਕਿ ਉਹਨਾਂ ਨੂੰ ਸੋਝੀ ਨਹੀਂ। ਉਹਨਾਂ ਦਾ ਸੁਭਾਅ ਹੀ ਐਸਾ ਬਣ ਚੁੱਕਾ ਹੈ ਤੇ ਜਿੰਨਾ ਚਿਰ ਪਰਮੇਸ਼ਰ ਦੇਈ ਜਾਂਦਾ ਉਹਨਾਂ ਚਿਰ ਖੁਸ਼, ਤੇ ਜਦੋਂ ਨਾ ਮਿਲਿਆ ਉਦੋਂ ਉਹਦੇ 'ਤੇ ਗਿਲੇ ਸ਼ਿਕਵੇ ਕਰਨੇ ਆਰੰਭ ਕਰ ਦਿੰਦੇ। ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਮਾਲਕ 'ਤੇ ਕਦੇ ਵੀ ਗਿਲਾ ਸ਼ਿਕਵਾ ਨਹੀਂ ਕਰਨਾ ਚਾਹੀਦਾ, ਉਹਦੇ ਹੁਕਮ ਅੰਦਰ ਉਹਦੀ ਰਜਾ ਵਿੱਚ ਹੀ ਚੱਲਣਾ ਚਾਹੀਦਾ। ਦਸ ਵਸਤੂ ਲੈ ਪਾਤਸ਼ਾਹ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਭੀ ਨਾ ਦੇ ਦਸ ਭੀ ਹਿਰ ਲੇ, ਤਾਂ ਮੂੜਾ ਕਹੋ ਕਹਾਂ ਕਰੇ। ਜਿਤਨੀਆਂ ਵਸਤੂਆਂ ਪਰਮੇਸ਼ਰ ਨੇ ਸਾਨੂੰ ਦਿੱਤੀਆਂ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਉਹ ਵਾਪਸ ਲੈ ਲਵੇ ਤੇ ਇਹ ਮੂਰਖ ਜੀਵ ਉਸ ਪਰਮੇਸ਼ਰ ਨੂੰ ਕੀ ਕਰ ਸਕਦਾ। ਇਸੇ ਕਰਕੇ ਹਜ਼ੂਰ ਨੇ ਕਿਹਾ ਜਿਸ ਠਾਕਰ ਸਿਓ ਨਾਹੀ ਚਾਰਾ, ਤਾ ਕਉ ਕੀਜੇ ਸਦ ਨਮਸਕਾਰਾ। ਜਿਸ ਮਾਲਕ ਦੇ ਅੱਗੇ ਕੋਈ ਜ਼ੋਰ ਨਹੀਂ ਚੱਲ ਸਕਦਾ, ਉਹਨੂੰ ਤੇ ਸਦਾ ਨਮਸਕਾਰ ਹੀ ਕਰਨੀ ਚਾਹੀਦੀ ਹੈ, ਸਦਾ ਉਸ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ, ਤਾਂ ਹੀ ਉਹਦੀ ਪ੍ਰਸੰਨਤਾ ਸਾਨੂੰ ਪ੍ਰਾਪਤ ਹੋਵੇਗੀ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਇਹ ਸਭ ਕੁਝ ਝੂਠਾ ਹੈ, ਨਾਸਵੰਤ ਹੈ। ਪਰਮੇਸ਼ਰ ਦਾ ਨਾਮ ਹੀ ਸੱਚਾ ਤੇ ਸਦੀਵ ਕਾਲ ਰਹਿਣ ਵਾਲਾ ਹੈ, ਇਸ ਕਰਕੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਬੰਦਾ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਵੇ ਕਿਸੇ ਅਰਥ ਨਹੀਂ, ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਹੁਤੀਆਂ ਗੱਲਾਂ ਕਰਨ ਦੇ ਨਾਲ ਨਾ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ। ਤੋ ਆਓ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪਿਆਰ ਸਹਿਤ ਸਾਂਝਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸਤਸੰਗਤ ਜੀ ਇਹ ਦੋ ਸਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 594 ਤੇ ਸੁਭਾਇਮਾਨ ਹਨ, ਔਰ ਇਹਨਾਂ ਦੇ ਨਾਲ ਇੱਕ ਪੌੜੀ ਹੈ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ।
ਘਰ ਹੀ ਮੁੰਦ ਵਦੇਸ਼ ਪੇਰਾ।
ਸਤਸੰਗਤ ਜੀ ਇਹਦੇ ਅਰਥ ਜਿਹੜੇ ਨੇ ਉਹ ਵਿਦਵਾਨਾਂ ਨੇ ਅਨਵੇਂ ਕੀਤੇ ਨੇ। ਘਰ ਹੀ ਪੇਰ ਮੁੰਦ ਵਿਦੇਸ਼ ਪਤੀ ਪਰਮਾਤਮਾ ਹਿਰਦੇ ਰੂਪੀ ਘਰ ਵਿੱਚ ਹੈ ਪਰ ਜੀਵ ਇਸਤਰੀ ਨੇ ਉਸ ਨੂੰ ਵਿਦੇਸ਼ ਵਿੱਚ ਮੰਨਿਆ ਹੋਇਆ ਹੈ ਵੀ ਉਹ ਬਾਹਰ ਗਿਆ ਹੈ। ਹੁਣ ਇਹ ਉਹਨੂੰ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਘਟ ਘਟ ਮੈਂ ਹਰ ਜੂ ਵਸਾ ਸੰਤਨ ਕਹਿਓ ਪੁਕਾਰ। ਉਹ ਪਰਮੇਸ਼ੁਰ ਸਾਰਿਆਂ ਹਿਰਦਿਆਂ ਵਿੱਚ ਵੱਸਦਾ ਹੈ। ਸਤਸੰਗਤ, ਉਸ ਪਰਮੇਸ਼ੁਰ ਦੀ ਰੋਸ਼ਨੀ ਸਾਰਿਆਂ ਹਿਰਦਿਆਂ ਵਿੱਚ ਹੈ, ਭਾਵੇਂ ਕੋਈ ਨਾਸਤਿਕ ਹੈ, ਭਾਵੇਂ ਕੋਈ ਮਨਮੁੱਖ ਹੈ, ਕੋਈ ਗੁਰਮੁਖ ਹੈ, ਸੰਤ ਹੈ, ਮਹਾਤਮਾ ਹੈ, ਗੁਰਸਿੱਖ ਹੈ, ਸਾਰਿਆਂ ਦੇ ਹਿਰਦੇ ਵਿੱਚ ਉਹ ਪਰਮੇਸ਼ੁਰ ਵੱਸਦਾ ਹੈ। ਪਰ ਕਿਸੇ ਨੇ ਉਸ ਪਰਮਾਤਮਾ ਨੂੰ ਬਿਲਕੁਲ ਨਜ਼ਦੀਕ ਜਾਣ ਲਿਆ, ਕਹਿ ਰਵਿਦਾਸ ਹਾਥ ਪੈ ਨੇਰਾ। ਭਗਤ ਰਵਿਦਾਸ ਜੀ ਕਹਿੰਦੇ ਉਹ ਪਰਮੇਸ਼ੁਰ ਹੱਥ ਨਾਲੋਂ ਵੀ ਨੇੜੇ ਹੈ, ਪਰ ਕਿਸੇ ਨੇ ਉਸ ਨੂੰ ਦੂਰ ਸਮਝਿਆ ਤੇ ਕਿਸੇ ਨੇ ਸਮਝਿਆ ਹੀ ਨਹੀਂ। ਜਿਨ੍ਹਾਂ ਨੇ ਨਹੀਂ ਸਮਝਿਆ ਉਹ ਕਹਿੰਦੇ ਰੱਬ ਹੈ ਹੀ ਨਹੀਂ, ਜਿਨ੍ਹਾਂ ਨੇ ਦੂਰ ਸਮਝਿਆ ਉਹਨਾਂ ਨੂੰ ਥੋੜ੍ਹੀ ਥੋੜ੍ਹੀ ਸੋਝੀ ਤਾਂ ਹੈ ਵੀ ਰੱਬ ਹੈ। ਏਡਾ ਵੱਡਾ ਸੰਸਾਰ ਕਿਸੇ ਦੇ ਹੁਕਮ ਤੋਂ ਬਗੈਰ ਚੱਲ ਨਹੀਂ ਸਕਦਾ, ਰੱਬ ਚਲਾ ਰਿਹਾ ਹੈ। ਪਰ ਜਿਨ੍ਹਾਂ ਨੇ ਬਿਲਕੁਲ ਨੇੜੇ ਤੱਕਿਆ, ਸਤਸੰਗਤ ਜੀ, ਉਹਨਾਂ ਨੇ ਪ੍ਰਤੱਖ ਉਹਦੇ ਦਰਸ਼ਨ ਕੀਤੇ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੀਵ ਇਸਤਰੀ ਪਤੀ ਪਰਮੇਸ਼ੁਰ ਵਾਹਿਗੁਰੂ ਨੂੰ ਵਿਦੇਸ਼ ਵਿੱਚ ਸਮਝਦੀ ਹੈ, ਪਰ ਉਹ ਪਤੀ ਪਰਮੇਸ਼ੁਰ ਹੈ ਇਹਦੇ ਹਿਰਦੇ ਘਰ ਵਿੱਚ ਹੈ। ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਕਿ ਜੀਵ ਇਸਤਰੀ ਵੀ ਘਰ ਵਿੱਚ ਹੈ ਤੇ ਪਤੀ ਪਰਮੇਸ਼ੁਰ ਵੀ ਘਰ ਵਿੱਚ ਹੈ, ਹੈਨ ਦੋਨੋਂ ਇੱਕੇ ਘਰ ਵਿੱਚ, ਹੈਨ ਦੋਨੋਂ ਇੱਕੇ ਬੈੱਡ ਦੇ ਉੱਤੇ ਪਏ ਹੋਏ, ਪਰ ਜੀਵ ਇਸਤਰੀ ਜਿਹੜੀ ਹੈ ਉਹਨੂੰ ਤੱਕਦੀ ਨਹੀਂ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਫਰਮਾਨ ਹੈ, ਹਜ਼ੂਰ ਕਹਿੰਦੇ ਨੇ ਉਮ ਕਿਉ ਹੀਓ ਮਿਲਣ ਪ੍ਰਭ ਤਾਈ, ਖੋਜ ਤਚਰਿਓ ਦੇਖੋ ਪਿਰਾ ਜਾਏ, ਸੁਣਤ ਸੰਦੇਸਰੋ ਪਿਰਿਆ ਗ੍ਰਹਿ ਸ਼ੇਜ ਵਿਛਾਈ, ਭਰਮ ਭਰਮ ਆਇਓ ਤੋ ਨਗਰ ਨਾ ਪਾਈ। ਸਤਿਗੁਰੂ ਜੀ ਕਹਿੰਦੇ ਨੇ ਏਕਾ ਸ਼ੇਜ ਵਿਸ਼ੀ ਧਨ ਕੰਤਾ, ਧਨ ਸੂਤੀ ਪਿਰ ਸਦ ਜਾ ਗੰਤਾ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸ਼ੇਜ ਇੱਕੋ ਹੀ ਵਿਸ਼ੀ ਹੋਈ ਹੈ, ਬੈੱਡ ਇੱਕੋ ਹੀ ਹੈ ਪਤੀ ਪਤਨੀ ਦਾ, ਦੋਵੇਂ ਇੱਕੇ ਬੈੱਡ ਦੇ ਉੱਤੇ ਨੇ ਜੀਵ ਤੇ ਈਸ਼। ਪਰ ਸਤਿਗੁਰੂ ਜੀ ਕਹਿੰਦੇ ਨੇ ਇਸ ਜੀਵ ਇਸਤਰੀ ਨੇ ਉਸ ਪਰਮਾਤਮਾ ਵੱਲੇ ਝਾਕਿਆ ਨਹੀਂ, ਵਾਰ ਵਾਰ ਅੰਤਸ਼ਕਰਨ ਸੇਜਾ ਤੇ ਗਈ ਪਰ ਉਹਨੂੰ ਵੇਖਿਆ ਤੱਕ ਨਹੀਂ। ਪਰ ਬੇਨਤੀਆਂ ਕਰਦੀ ਹੈ ਕਿਉਂਕਿ ਅੰਦਰ ਜਗਿਆਸਾ ਹੈ, ਅੰਦਰ ਮਿਲਣ ਦੀ ਲਾਲਸਾ ਹੈ, ਲਾਲਸਾ ਕਰਕੇ ਕਹਿੰਦੀ ਹੈ ਕਿਨ ਬਿਧ ਹੀ ਆਰੋ ਧੀਰੈ ਨਿਮਾਨੋ, ਮਿਲ ਸਾਜਣ ਹੈ ਤੁਝ ਕੁਰਬਾਨੋ। ਮੇਰਾ ਇਹ ਨਿਮਾਣਾ ਹਿਰਦਾ, ਮੇਰਾ ਨਿਮਾਣਾ ਮਨ, ਇਹ ਕਿਵੇਂ ਧੀਰਜ ਕਰੇ? ਐ ਸਾਜਣ ਤੂੰ ਮਿਲ, ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹਾਂ। ਪਰਨਾਲ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਧਨ ਸੂਤੀ ਪਿਰ ਸਦ ਜਾ ਗਮਤਾ, ਜੀਵ ਇਸਤਰੀ ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤੀ ਹੋਈ ਹੈ, ਤੇ ਪਤੀ ਪਰਮੇਸ਼ਰ ਸਦੀਵ ਕਾਲ ਜਾਗਦਾ ਹੈ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਇਹ ਜੀਵ ਇਸਤਰੀ ਕਿਵੇਂ ਜਾਗ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਧਨ ਜਾਗੇ ਜੇ ਪਿਰ ਬੋਲੰਤਾ, ਜੀਵ ਇਸਤਰੀ ਅਵਿਦਿਆ ਦੀ ਗਾੜੀ ਨੀਂਦ ਵਿੱਚੋਂ ਜਾਗ ਸਕਦੀ ਹੈ ਜੇ ਪਤੀ ਪਰਮੇਸ਼ਰ ਇਸ ਨੂੰ ਆਵਾਜ਼ ਮਾਰ ਲਵੇ, ਇਹਨੂੰ ਬੁਲਾ ਲਵੇ ਤੇ ਇਹ ਜਾਗ ਸਕਦੀ ਹੈ। ਤੇ ਸਭ ਸੰਗਤ, ਜਾਗਿਆਂ ਦੀ ਨਿਸ਼ਾਨੀ ਹੈ ਉਹ ਬਾਹਰ ਨਹੀਂ ਲੱਭਦੇ, ਉਹ ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਅੰਦਰ ਦੀ ਖੋਜ ਕਰਦੇ ਨੇ। ਜਿਵੇਂ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ, ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜ ਹੈ, ਵਸੀ ਰੱਬ ਹੈ ਹਾਲੀਆ, ਜੰਗਲ ਕਿਆ ਢੂੰਡੇ ਹੈ। ਬਾਬਾ ਜੀ ਕਹਿੰਦੇ ਬਾਹਰ ਕੀ ਲੱਭਦਾ ਫਿਰਦਾ, ਜਿਹਨੂੰ ਲੱਭਦਾ ਉਹ ਤਾਂ ਤੇਰੇ ਅੰਦਰ ਹੈ। ਜਿਵੇਂ ਸਾਹੀਕਾਰਾਂ ਨੇ ਜ਼ਿਕਰ ਕੀਤਾ ਵੀ ਇੱਕ ਮਾਈ ਕਸੀਦਾ ਕੱਢਦੀ ਸੀ ਤੇ ਉਹਦੀ ਸੂਈ ਡਿੱਗ ਪਈ, ਕਸੀਦਾ ਕੱਢਦਿਆਂ ਕੱਢਦਿਆਂ ਰਾਤ ਦਾ ਹਨੇਰਾ ਹੋ ਗਿਆ, ਦੀਵਾ ਬਾਲ ਕੇ ਤੇ ਸਾਧ ਸੰਗਤ ਜੀ ਉਹ ਗਲੀ ਵਿੱਚ ਤੁਰੀ ਫਿਰਦੀ ਹੈ। ਕੋਈ ਸਿਆਣਾ ਬਜ਼ੁਰਗ ਗਲੀ ਦੇ ਵਿੱਚੋਂ ਲੰਘ ਰਿਹਾ ਸੀ ਤੇ ਉਹਨੇ ਪੁੱਛਿਆ, ਭੈਣ ਇਹ ਵੇਲੇ ਦੀਵਾ ਬਾਲ ਕੇ ਗਲੀ ਵਿੱਚ ਕੀ ਕਰਦੀ ਆ? ਕਹਿਣ ਲੱਗੀ, ਮੇਰੀ ਸੂਈ ਗਵਾਚ ਗਈ ਹੈ ਤੇ ਸੂਈ ਲੱਭਦੀ ਆ। ਪੁੱਛਿਆ, ਸੂਈ ਕਿੱਥੇ ਡਿੱਗੀ ਸੀ? ਕਹਿਣ ਲੱਗੀ, ਸੂਈ ਤਾਂ ਘਰ ਵਿੱਚ ਡਿੱਗੀ ਸੀ। ਤੇ ਉਹ ਸਿਆਣਾ ਪੁਰਖ ਕਹਿਣ ਲੱਗਾ ਵੀ ਫਿਰ ਤੈਨੂੰ ਬਾਹਰੋਂ ਸੂਈ ਕਿਵੇਂ ਮਿਲੇਗੀ? ਸੂਈ ਤਾਂ ਤੇਰੇ ਘਰ ਵਿੱਚ ਹੈ, ਤੂੰ ਆਪਣੇ ਅੰਦਰ ਦਾ ਦੀਵਾ ਬਾਲ, ਜਦੋਂ ਤੇਰੇ ਅੰਦਰ ਦਾ ਦੀਵਾ ਬਲੇਗਾ ਤੇ ਸੂਈ ਤੈਨੂੰ ਘਰ ਵਿੱਚੋਂ ਮਿਲ ਜਾਵੇ। ਪਰਮੇਸ਼ਰ ਸਾਡੇ ਅੰਦਰ ਹੈ ਪਰ ਅਸੀਂ ਉਹਨੂੰ ਬਾਹਰ ਮੁਖੀ ਖੋਜਦੇ ਹਾਂ। ਕੋਈ ਜੰਗਲਾਂ ਵਿੱਚ ਲੱਭਦਾ ਫਿਰਦਾ ਹੈ ਸਾਧ ਸੰਗਤ ਜੀ, ਕੋਈ ਪਹਾੜਾਂ ਦੀਆਂ ਗੁਫਾਵਾਂ ਵਿੱਚ ਬੈਠਾ ਲੱਭ ਰਿਹਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਤੇ ਸਾਨੂੰ ਬੜਾ ਸੌਖਾ ਮਾਰਗ ਦੱਸਿਆ ਹੈ। ਹਜ਼ੂਰ ਕਹਿੰਦੇ ਨੇ, ਪੁੱਤਰ ਕਲੱਤਰ ਵਿੱਚ ਗੱਤ ਪਾਈ। ਸਤਿਗੁਰੂ ਜੀ ਕਹਿੰਦੇ, ਗੁਰਸਿੱਖਾ ਤੈਨੂੰ ਜੰਗਲਾਂ ਦੇ ਵਿੱਚ ਭਰਮਣ ਦੀ ਲੋੜ ਨਹੀਂ, ਪਹਾੜਾਂ ਦੀਆਂ ਗੁਫਾਵਾਂ ਵਿੱਚ ਜਾਣ ਦੀ ਲੋੜ ਨਹੀਂ, ਤੂੰ ਗ੍ਰਸਤੀ ਹੋ ਕੇ ਧੀਆਂ ਪੁੱਤਰਾਂ ਦੇ ਵਿੱਚ ਰਹਿ ਕੇ ਨਾ, ਏਕ ਘਰੀ ਆਦੀ ਘਰੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ ਤੇ ਜੋ ਕੀਨੇ ਸੋ ਲਾਭ। ਇੱਕ ਘੜੀ 24 ਮਿੰਟ, ਤੇ ਜੇ ਇੰਨਾ ਸਮਾਂ ਨਾ ਮਿਲੇ ਗ੍ਰਸਤ ਵਿੱਚੋਂ ਤੇ ਫਿਰ ਅੱਧੀ ਘੜੀ 12 ਮਿੰਟ, ਤੇ ਜੇ ਇੰਨਾ ਵੀ ਸਮਾਂ ਨਾ ਮਿਲੇ ਤੇ ਫਿਰ ਵੇਖੋ ਕਿੰਨੀ ਛੋਟ ਦੇ ਦਿੱਤੀ ਹੈ ਸਤਿਗੁਰਾਂ ਨੇ, ਕਹਿੰਦੇ ਨੇ 6 ਮਿੰਟ। ਮਨ ਬਿਰਤੀ ਨੂੰ ਇਕਾਗਰ ਕਰਕੇ ਤੂੰ ਵਾਹਿਗੁਰੂ ਸ਼ਬਦ ਨਾਲ ਜੁੜ ਜਾਇਆ ਕਰ, ਗੁਰੂ ਕੀ ਸੰਗਤ ਕਰਿਆ ਕਰ, ਇਹੀ ਤੇਰੇ ਜੀਵਨ ਦਾ ਬਹੁਤ ਵੱਡਾ ਲਾਭ ਹੈ, ਬਾਹਰ ਲੱਭਣ ਦੀ ਲੋੜ ਹੀ ਨਹੀਂ। ਬੜਾ ਸੌਖਾ ਤਰੀਕਾ ਸਤਿਗੁਰੂ ਜੀ ਨੇ ਸਾਨੂੰ ਦਰਸਾਇਆ। ਸਾਧ ਸੰਗਤ ਜੀ, ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇਹ ਜੀਵ ਇਸਤਰੀ ਜਾਗ ਸਕਦੀ ਹੈ ਜੇ ਉਹ ਪਤੀ ਪਰਮੇਸ਼ਰ ਇਹਨੂੰ ਆਵਾਜ਼ ਮਾਰੇ, ਤੇ ਜਦੋਂ ਉਹ ਆਵਾਜ਼ ਮਾਰਦਾ ਸਤਸੰਗਤ ਜੀ, ਉਸ ਵੇਲੇ ਇਸ ਜੀਵ ਇਸਤਰੀ ਦੀ ਅਵਿਦਿਆ ਰੂਪੀ ਨੀਂਦ ਜਿਹੜੀ ਹੈ ਨਾ ਉਹ ਖਤਮ ਹੋ ਜਾਂਦੀ ਹੈ, ਫਿਰ ਇਹ ਸਾਵਧਾਨ ਹੋ ਜਾਂਦੀ ਹੈ, ਫਿਰ ਕਦੇ ਵਾਸਤੇ ਵੀ ਇਹ ਬਾਹਰ ਨਹੀਂ ਲੱਭਦੀ, ਫਿਰ ਸਦਾ ਵਾਸਤੇ ਉਹਨੂੰ ਅੰਦਰ ਤੱਕਦੀ ਹੈ। ਸਤਿਗੁਰੂ ਜੀ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਵੈ। ਵਿਗਿਆਨੀ ਬਾਹਰ ਦੀ ਖੋਜ ਕਰਦੇ ਨੇ, ਬ੍ਰਹਿਮੰਡ ਦੀ ਖੋਜ ਕਰਦੇ ਨੇ, ਪਰ ਗਿਆਨੀ ਇਸ ਸਰੀਰ ਦੀ ਖੋਜ ਕਰਦੇ ਨੇ। ਗਿਆਨੀ ਅਤੇ ਵਿਗਿਆਨੀ ਦੇ ਵਿੱਚ ਇੰਨਾ ਕੁ ਫਰਕ ਹੈ, ਵਿਗਿਆਨੀ ਬ੍ਰਹਿਮੰਡ ਦੀ ਖੋਜ ਕਰਦੇ ਨੇ ਵੀ ਬ੍ਰਹਿਮੰਡ ਵਿੱਚ ਕੀ ਹੈ, ਅਤੇ ਗਿਆਨਵਾਨ ਗੁਰੂ ਸ਼ਬਦ ਨਾਲ ਜੁੜ ਕੇ ਅੰਦਰ ਦੀ ਖੋਜ ਕਰਦਾ ਹੈ। ਅਤੇ ਭਗਤ ਜੀ ਨੇ ਕਹਿ ਦਿੱਤਾ ਵੀ ਜੋ ਕੁਛ ਬ੍ਰਹਿਮੰਡ ਵਿੱਚ ਹੈ ਨਾ, ਉਹ ਸਾਡੇ ਸਰੀਰ ਵਿੱਚ ਹੈ। ਪਰ ਜਿਹੜਾ ਖੋਜ ਕਰੇਗਾ ਗੁਰੂ ਸ਼ਬਦ ਨਾਲ ਜੁੜ ਕੇ, ਬਿਰਤੀ ਨੂੰ ਅੰਤਰਮੁਖ ਕਰ ਲਵੇਗਾ, ਸਤਸੰਗਤ ਜੀ, ਉਹਨੂੰ ਹੀ ਸਭ ਕੁਝ ਪ੍ਰਾਪਤ ਹੋਵੇਗਾ। ਘਰ ਹੀ ਮੁੰਦ ਵਿਦੇਸ਼ ਪੇਰ। ਸਤਿਗੁਰੂ ਜੀ ਕਹਿੰਦੇ ਪਤੀ ਪਰਮਾਤਮਾ ਹੈ ਘਰ ਵਿੱਚ, ਪਰ ਇਹ ਜੀਵ ਇਸਤਰੀ ਉਸ ਨੂੰ ਵਿਦੇਸ਼ ਵਿੱਚ ਸਮਝਦੀ ਹੈ। ਉਹ ਹਿਰਦੇ ਵਿੱਚ ਹੈ ਪਰ ਇਹ ਉਹਨੂੰ ਬਾਹਰ ਸਮਝਦੀ ਹੈ।
ਨਿਤ ਝੂਰੇ ਸੰਭਾਲੇ।
ਹੁਣ ਪਤੀ ਨੂੰ ਯਾਦ ਕਰ ਕਰਕੇ ਤੇ ਝੂਰਦੀ ਹੈ, ਉਹਨੂੰ ਸੰਭਾਲਦੀ ਹੈ, ਉਹਨੂੰ ਚੇਤੇ ਕਰਦੀ ਹੈ। ਪਰ ਸਤਸੰਗਤ ਜੀ ਹੈ ਉਹ ਨਾਲ, ਇਹਦੇ ਤੋਂ ਦੂਰ ਨਹੀਂ, ਇਹਦੇ ਤੋਂ ਬਾਹਰ ਨਹੀਂ, ਸਦਾ ਇਹਦੇ ਨੇੜੇ ਵੱਸਦਾ ਹੈ। ਪਰ ਇਹਨੇ ਵੇਖਣ ਦਾ ਯਤਨ ਨਹੀਂ ਕੀਤਾ, ਇਹਨੇ ਉਹਨੂੰ ਹਮੇਸ਼ਾ ਬਾਹਰ ਵੇਖਣ ਦਾ ਯਤਨ ਕੀਤਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਝੂਰਦੀ ਹੈ। ਜਦੋਂ ਪਤੀ ਦੇ ਦਰਸ਼ਨ ਨਾ ਹੋਣ, ਵਿਦੇਸ਼ ਵਿੱਚ ਸਮਝੇ ਔਰਤ, ਤੇ ਉਹਨੂੰ ਸਦਾ ਹੀ ਝੋਰਾ ਲੱਗਾ ਰਹਿੰਦਾ, ਉਹ ਸਦਾ ਹੀ ਝੂਰਦੀ ਰਹਿੰਦੀ ਹੈ ਵੀ ਕੀ ਬਣੇਗਾ, ਮੈਂ ਇਕੱਲੀ ਹਾਂ, ਪਤੀ ਪਰਮੇਸ਼ਰ ਬਾਹਰ ਹੈ। ਪਰ ਜਦੋਂ ਉਹਨੇ ਸਮਝ ਲਿਆ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਫਿਰ ਸਤਿਗੁਰੂ ਜੀ ਕਹਿੰਦੇ ਉਹਦਾ ਝੋਰਾ ਖਤਮ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਵਿਦੇਸ਼ ਵਿੱਚ ਸਮਝਣ ਕਰਕੇ ਜੀਵ ਇਸਤਰੀ ਨਿਤ ਝੂਰਦੀ ਹੈ ਤੇ ਯਾਦ ਕਰਦੀ ਹੈ।
ਮਿਲਦਿਆਂ ਢਿੱਲ ਨਾ ਹੋਵੇ।
ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਤਰੀਕਾ ਦਰਸਾਇਆ। ਸਤਿਗੁਰੂ ਜੀ ਕਹਿੰਦੇ ਮਿਲਦਿਆਂ ਢਿੱਲ ਨਾ ਹੋਵੇ। ਪਤੀ ਪਰਮਾਤਮਾ ਦੇ ਮਿਲਦਿਆਂ ਕੋਈ ਦੇਰੀ ਨਹੀਂ, ਉਹ ਬਿਲਕੁਲ ਤਿਆਰ ਬਰ ਤਿਆਰ ਹੈ ਮਿਲਣ ਵਾਸਤੇ। ਪਰ ਸਾਨੂੰ ਵੀ ਤਿਆਰ ਹੋਣਾ ਪਵੇਗਾ, ਕਿਉਂਕਿ ਜਦੋਂ ਆਪਾਂ ਕਿਸੇ ਤੋਂ ਟਾਈਮ ਲਈਏ ਨਾ ਮਿਲਣ ਵਾਸਤੇ, ਤੇ ਸਤਸੰਗਤ ਜੀ ਉਸ ਵੇਲੇ ਆਪਾਂ ਵੀ ਤਿਆਰੀ ਕਰਕੇ ਜਾਂਦੇ ਵੀ ਅੱਜ ਮੈਂ ਫਲਾਣੇ ਲੀਡਰ ਨੂੰ ਮਿਲਣਾ, ਫਲਾਣੇ ਅਫਸਰ ਨੂੰ ਮਿਲਣਾ, ਉਦੋਂ ਅਸੀਂ ਵੀ ਤਿਆਰੀ ਕਰਕੇ ਜਾਂਦੇ ਹਾਂ। ਉਹ ਤਾਂ ਅੱਗੇ ਤਿਆਰ ਹੀ ਹੈ ਜਿਹਨੇ ਮਿਲਣਾ ਹੈ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਤਾਂ ਤਿਆਰ ਹੈ, ਉਹਦੇ ਮਿਲਣ ਵਿੱਚ ਕੋਈ ਦੇਰੀ ਨਹੀਂ, ਪਰ ਦੇਰੀ ਹੈ ਤੇ ਸਾਡੇ ਵੱਲੋਂ ਹੈ, ਅਸੀਂ ਦੇਰੀ ਕਰ ਰਹੇ ਹਾਂ। ਮਿਲਦਿਆਂ ਢਿੱਲ ਨਾ ਹੋ ਬਈ। ਉਸ ਪਰਮੇਸ਼ਰ ਦੇ ਮਿਲਾਪ, ਉਹਦੇ ਨਾਲ ਮਿਲਦਿਆਂ ਕੋਈ ਦੇਰੀ ਨਹੀਂ ਹੁੰਦੀ, ਪਰ ਕੀ ਕਰਨਾ ਚਾਹੀਦਾ ਹੈ?
ਜੇ ਨੀਅਤ ਰਾਸ ਕਰੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਬਹੁਤੇ ਕਰਮ ਕਾਂਡ ਕਰਨ ਦੀ ਲੋੜ ਨਹੀਂ, ਬਸ ਇੱਕ ਹੀ ਕੰਮ ਕਰ ਲਓ। ਉਹ ਕਿਹੜਾ ਮਹਾਰਾਜ ਹਜ਼ੂਰ? ਕਹਿੰਦੇ ਆਪਣੀ ਨੀਤ ਸਾਫ ਕਰ ਲਓ। ਜਦੋਂ ਨੀਤ ਸਾਫ ਹੋ ਗਈ ਨਾ, ਤੇ ਉਹ ਝੱਟ ਹੀ ਮਿਲ ਪਵੇਗਾ ਸਤਸੰਗਤ ਜੀ, ਫਿਰ ਉਹ ਸਾਨੂੰ ਦੂਰ ਨਹੀਂ ਦਿਸੇਗਾ। ਜਿੰਨਾ ਚਿਰ ਸਾਡੀ ਨੀਅਤ ਮੈਲੀ ਹੈ ਨਾ, ਉਹਨਾਂ ਚਿਰ ਉਹ ਪਰਮੇਸ਼ਰ ਸਾਨੂੰ ਦੂਰ ਦਿਸਦਾ ਹੈ। ਪਰ ਜਦੋਂ ਨੀਅਤ ਰਾਸ ਹੋ ਗਈ, ਸਾਫ ਹੋ ਗਈ, ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਮਿਲਦਿਆਂ ਦੇਰੀ ਨਹੀਂ ਲਾਉਂਦਾ, ਝੱਟ ਹੀ ਆ ਕੇ ਮਿਲ ਪੈਂਦਾ ਹੈ। ਸਤਸੰਗਤ ਜੀ, ਉਸ ਦੇ ਮਿਲਾਪ ਵਾਸਤੇ ਹੀ ਕੋਈ ਪੁੱਠਾ ਲਮਕਿਆ ਫਿਰਦਾ, ਕੋਈ ਧੂਣੀਆਂ ਤਾਈ ਜਾਂਦਾ, ਕੋਈ ਜਲ ਧਾਰੇ ਕਰੀ ਜਾਂਦਾ, ਕੋਈ ਜਪ ਤਪ ਕਰੀ ਜਾਂਦਾ। ਵੱਖਰੇ ਵੱਖਰੇ ਸਾਧਨ ਲੋਕਾਂ ਨੇ ਅਪਣਾਏ ਹੋਏ ਨੇ ਪ੍ਰਭੂ ਦੇ ਮਿਲਾਪ ਹਿੱਤ, ਪਰ ਜਿਹੜਾ ਕੰਮ ਕਰਨ ਵਾਲਾ ਉਹ ਕਰਦੇ ਨਹੀਂ। ਉਹ ਤਾਂ ਸਤਿਗੁਰੂ ਜੀ ਨੇ ਇੱਕੋ ਹੀ ਦਰਸਾਇਆ ਵੀ ਨੀਅਤ ਰਾਸ ਕਰੇ। ਜੇ ਨੀਅਤ ਰਾਸ ਹੋ ਗਈ, ਜੇ ਨੀਅਤ ਸਾਫ਼ ਹੋ ਗਈ, ਤੇ ਫਿਰ ਉਹਦੇ ਮਿਲਾਪ ਵਿੱਚ ਦੇਰੀ ਨਹੀਂ।
ਮਹੱਲਾ ਪਹਿਲਾ।
ਹਜ਼ੂਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੂਜੇ ਸਲੋਕ ਵਿੱਚ ਉਚਾਰਨ ਕਰਦੇ ਹਨ,
ਨਾਨਕ ਗਾਲੀ ਕੂੜੀਆਂ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗਾਲੀ ਕੂੜੀਆਂ, ਗੱਲਾਂ ਬਾਤਾਂ ਝੂਠੀਆਂ ਹਨ। ਕਿਉਂ ਝੂਠੀਆਂ ਹਨ?
ਬਾਜ ਪਰੀਤ ਕਰੇ।
ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜੇ ਉਸ ਮਾਲਕ ਨਾਲ ਪ੍ਰੀਤ ਨਹੀਂ, ਜੇ ਉਸ ਪਰਮੇਸ਼ਰ ਨਾਲ ਪਿਆਰ ਨਹੀਂ, ਤੇ ਇਹਦੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ। ਭਾਵੇਂ ਗੱਲਾਂ ਗਿਆਨ ਦੀਆਂ ਕਰਦਾ, ਭਾਵੇਂ ਗੱਲਾਂ ਵਿਗਿਆਨ ਦੀਆਂ ਕਰਦਾ, ਭਾਵੇਂ ਸੰਸਾਰ ਦੀਆਂ ਕਰਦਾ, ਕੋਈ ਫਾਇਦਾ ਨਹੀਂ। ਸਤਸੰਗਤ, ਜੇ ਸਾਡੀ ਉਸ ਮਾਲਕ ਨਾਲ ਪ੍ਰੀਤ ਨਹੀਂ ਨਾ, ਤੇ ਸਤਿਗੁਰੂ ਜੀ ਕਹਿੰਦੇ ਇਹ ਗੱਲਾਂ ਝੂਠੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਪਰਮੇਸ਼ਰ ਦੇ ਨਾਮ ਤੋਂ ਬਗੈਰ, ਪ੍ਰਭੂ ਦੀ ਪ੍ਰੀਤ ਪਿਆਰ ਤੋਂ ਬਗੈਰ, ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਭ ਕੁਛ ਹੀ ਝੂਠ ਹੈ, ਕਿਸੇ ਅਰਥ ਨਹੀਂ। ਸਤਸੰਗਤ, ਅਸੀਂ ਕਈ ਵਾਰ ਆਪਣਾ ਸਮਾਂ ਗੱਲਾਂ ਬਾਤਾਂ ਵਿੱਚ ਬਰਬਾਦ ਕਰਦੇ ਹਾਂ। ਐਵੇਂ ਫਜ਼ੂਲ ਗੱਲਾਂ ਕਰੀ ਜਾਣੀਆਂ, ਫਜ਼ੂਲ ਗੱਲਾਂ ਦੇ ਨਾਲ ਸਾਡਾ ਸਮਾਂ ਬਰਬਾਦ ਹੋਈ ਜਾ ਰਿਹਾ ਹੈ। ਇਹਨਾਂ ਗੱਲਾਂ ਨੂੰ ਛੱਡ ਕੇ ਪ੍ਰਭੂ ਨਾਲ ਪ੍ਰੀਤ ਕਰਨੀ ਚਾਹੀਦੀ ਹੈ, ਪ੍ਰਭੂ ਨੂੰ ਚੇਤੇ ਕਰਨਾ ਚਾਹੀਦਾ ਹੈ, ਨਾਮ ਸਿਮਰਨ ਵਿੱਚ ਟਿਕਣਾ ਚਾਹੀਦਾ ਹੈ, ਤਾਂ ਕਿ ਅਸੀਂ ਉਸ ਮਾਲਕ ਦੇ ਨਾਲ ਇੱਕ ਮਿੱਕ ਹੋ ਸਕੀਏ।
ਟਿਚਰ ਜਾਣ ਭਲਾ ਕਰ।
ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਜੀਵ ਇਸਤਰੀ ਉਹਨਾਂ ਕ ਚਿਰ ਹੀ ਭਲਾ ਕਰਕੇ ਜਾਣਦੀ ਹੈ।
ਜਿਚਰ ਲੇਵੈ ਦੇ,
ਜਿੰਨਾ ਚਿਰ ਇਹਦਾ ਲੈਣ ਦੇਣ, ਜਿੰਨਾ ਚਿਰ ਇਹ ਪਰਮੇਸ਼ਰ ਤੋਂ ਲੈਂਦੀ ਹੈ ਤੇ ਪਰਮੇਸ਼ਰ ਇਸ ਨੂੰ ਵਸਤੂਆਂ ਦਿੰਦਾ, ਉਹਨਾਂ ਚਿਰ ਤਾਂ ਪਰਮੇਸ਼ਰ ਨੂੰ ਭਲਾ ਭਲਾ ਕਰਕੇ ਮੰਨਦੀ ਹੈ, ਚੰਗਾ ਚੰਗਾ ਕਹਿੰਦੀ ਹੈ। ਪਰ ਸਤਸੰਗਤ ਜੀ, ਜੇ ਕਿਤੇ ਦਿੱਤੀਆਂ ਹੋਈਆਂ ਚੀਜ਼ਾਂ ਵਸਤੂਆਂ ਨੂੰ ਵਾਪਸ ਲੈ ਲਵੇ, ਤੇ ਫਿਰ ਇਹ ਜੀਵ ਇਸਤਰੀ ਉਹਨੂੰ ਮਾੜਾ ਕਹਿਣ ਲੱਗ ਪੈਂਦੀ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੰਸਾਰ ਦੇ ਅੰਦਰ ਵੀ ਐਸਾ ਹੀ ਹੈ। ਜਿੰਨਾ ਚਿਰ ਕੋਈ ਆਦਮੀ ਕਿਸੇ ਨੂੰ ਕੁਛ ਦਿੰਦਾ ਰਹੇ, ਉਹਨਾਂ ਚਿਰ ਹਰੇਕ ਆਦਮੀ ਉਹਨੂੰ ਕਹੇਗਾ ਵੀ ਇਹ ਚੰਗਾ ਹੈ, ਇਹ ਦਾਨੀ ਹੈ, ਇਹ ਚੰਗੇ ਸੁਭਾਅ ਦਾ ਹੈ, ਇਹ ਚੰਗਾ ਸੱਜਣ ਮਿੱਤਰ ਹੈ। ਪਰ ਜਦੋਂ ਉਹ ਹੱਥ ਖਿੱਚ ਲਵੇ ਨਾ ਪਿਛਾਂ, ਤੇ ਫਿਰ ਉਹਨੂੰ ਸਾਰੇ ਹੀ ਮਾੜਾ ਕਹਿਣ ਲੱਗ ਪੈਂਦੇ ਨੇ। ਕਿਉਂਕਿ ਰੀਤੀ ਹੈ ਸਾਡੀ ਸੰਸਾਰ ਦੀ, ਅਸੀਂ ਉਹਨਾਂ ਚਿਰ ਹੀ ਕਿਸੇ ਨੂੰ ਚੰਗਾ ਕਹਿੰਦੇ ਹਾਂ ਜਿੰਨਾ ਚਿਰ ਉਹ ਸਾਡੇ ਮੂੰਹ ਵਿੱਚ ਹੱਥ ਰੱਖਦਾ। ਪਰ ਜਦੋਂ ਉਹਨੇ ਸਾਡੇ ਮੂੰਹ ਵਿੱਚੋਂ ਹੱਥ ਖਿੱਚਿਆ, ਤੇ ਅਸੀਂ ਉਹਦੀ ਨਿੰਦਾ ਸ਼ੁਰੂ ਕਰ ਦਿੰਦੇ ਹਾਂ। ਜਦ ਦੇਖਿਆ ਛਿੱਦਰ ਤੋਂ ਨਿੰਦਕ ਉਹ ਮਾਹੇ, ਭਲੋ ਦੇਖ ਦੁੱਖ ਭਰੀਐ, ਫਿਰ ਅਸੀਂ ਉਹਦੇ ਅਵਗੁਣ ਵੇਖ ਕੇ ਤੇ ਹੱਸਦੇ ਹਾਂ। ਪਰ ਜੇ ਕੋਈ ਉਹਦਾ ਚੰਗਾ ਕਰਮ ਵੇਖਦੇ ਹਾਂ ਤੇ ਸਾਨੂੰ ਗਸ਼ ਪੈ ਜਾਂਦੀ ਹੈ ਵੀ ਇਹਨੇ ਚੰਗਾ ਵੀ ਕੀਤਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਟਿੱਚਰ ਜਾਣ ਹੈ ਭਲਾ ਕਰ ਜਿੱਚਰ ਲੇਵਾ ਦੇ। ਇਸੇ ਤਰ੍ਹਾਂ ਇਸ ਜੀਵ ਇਸਤਰੀ ਦਾ ਸੁਭਾਅ ਹੈ, ਇਹ ਉਹਨਾਂ ਕੁ ਚਿਰ ਹੀ ਪਰਮੇਸ਼ਰ ਨੂੰ ਭਲਾ ਕਰਕੇ ਚੰਗਾ ਕਰਕੇ ਜਾਣਦੀ ਹੈ, ਜਿੰਨਾ ਚਿਰ ਇਹ ਪਰਮਾਤਮਾ ਦੇ ਪਾਸੋਂ ਵਸਤੂਆਂ ਪ੍ਰਾਪਤ ਕਰਦੀ ਹੈ ਤੇ ਪਰਮੇਸ਼ਰ ਇਹਨੂੰ ਵਸਤੂਆਂ ਦਿੰਦਾ ਹੈ।
ਪੌੜੀ
ਵਾਹਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਪੌੜੀ ਰਾਹੀਂ ਉਪਦੇਸ਼ ਦਿੰਦੇ ਹਨ।
ਜਿਨ ਉਪਾਏ ਜੀ
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਪਰਮਾਤਮਾ ਨੇ ਇਹ ਸਾਰੀ ਕਾਇਨਾਤ ਸ੍ਰਿਸ਼ਟੀ ਸਾਜੀ ਹੈ, ਜੀਵ ਜੰਤੂ ਪੈਦਾ ਕੀਤੇ ਹਨ,
ਤਿਨ ਹਰ ਰੱਖਿਆ,
ਇਹਨਾਂ ਜੀਵ ਜੰਤੂਆਂ ਦੀ ਰੱਖਿਆ ਕਰਨ ਵਾਲਾ ਵੀ ਉਹ ਪਰਮੇਸ਼ਰ ਆਪ ਹੈ, ਜਿਸ ਦਾ ਸਾਹਿਬ ਡਾਢਾ ਹੋਏ ਜਿਸ ਨੂੰ ਮਾਰ ਨਾ ਸਕੇ ਕੋਈ। ਸਤਸੰਗਤ ਜਿਸ ਦਾ ਮਾਲਕ ਡਾਢਾ ਹੈ ਨਾ, ਉਹਨੂੰ ਕੋਈ ਨਹੀਂ ਮਾਰ ਸਕਦਾ। ਪਰ ਜੇ ਮਾਲਕ ਵੱਲੋਂ ਹੁਕਮ ਹੋਵੇ ਤੇ ਫਿਰ ਇਸ ਜੀਵ ਨੂੰ ਕੋਈ ਰੱਖ ਵੀ ਨਹੀਂ ਸਕਦਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਸਤਸੰਗਤ ਜੀ, ਇਸ ਜੀਵ ਦੇ ਜਨਮ ਤੋਂ ਪਹਿਲਾਂ ਇੱਕ ਚਿੱਠੀ ਲਿਖੀ ਜਾਂਦੀ ਹੈ ਤੇ ਜੋ ਕੁਛ ਉਸ ਚੀਰੀ ਦੇ ਵਿੱਚ ਚਿੱਠੀ ਦੇ ਵਿੱਚ ਲਿਖਿਆ ਗਿਆ ਤੇਹਾ ਹੁਕਮ ਕਮਾਹੇ, ਉਸ ਹੁਕਮ ਨੂੰ ਇਹ ਜੀਵ ਕਮਾਉਂਦਾ ਹੈ। ਪਰ ਜਦੋਂ ਉਹ ਚਿੱਠੀ ਦਰਗਾਹ ਵਿੱਚੋਂ ਪਾੜਦੀ ਹੈ ਨਾ, ਉਸ ਵੇਲੇ ਫਿਰ ਇਸ ਜੀਵ ਨੂੰ ਜਾਣਾ ਪੈਂਦਾ, ਫਿਰ ਇਹਦੀ ਕੋਈ ਰਾਖੀ ਨਹੀਂ ਕਰ ਸਕਦਾ। ਜਿਨ ਕੀ ਚੀਰੀ ਦਰਗਾ ਪਾਟੀ ਤਿੰਨਾ ਮਰਨਾ ਭਾਈ, ਜਿਨ੍ਹਾਂ ਦੀ ਉਹ ਚਿੱਠੀ ਧੁਰ ਦਰਗਾਹ ਵਿੱਚੋਂ ਪਾੜ ਜਾਂਦੀ ਹੈ ਨਾ, ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਨੂੰ ਮੌਤ ਆਣ ਕੇ ਘੇਰ ਲੈਂਦੀ ਹੈ। ਭਾਵੇਂ ਹਜ਼ਾਰਾਂ ਰਖਵਾਲੇ ਉਹਨਾਂ ਦੇ ਆਸੇ ਪਾਸੇ ਖਲੋਤੇ ਹੋਣ, ਤਾਂ ਵੀ ਮੌਤ ਉਹਨਾਂ ਰਖਵਾਲਿਆਂ ਵਿੱਚੋਂ ਲੈ ਜਾਂਦੀ, ਉਹਨਾਂ ਦੀ ਫਿਰ ਕੋਈ ਰੱਖਿਆ ਨਹੀਂ ਕਰ ਸਕਦਾ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਪਰਮਾਤਮਾ ਨੇ ਜੀਵ ਜੰਤੂ ਪੈਦਾ ਕੀਤੇ ਨੇ, ਉਹ ਆਪ ਹੀ ਹਰੀ ਪਰਮੇਸ਼ਰ ਇਹਨਾਂ ਦੀ ਰਖਵਾਲੀ ਕਰਨ ਵਾਲਾ ਹੈ।
ਅੰਮ੍ਰਿਤ ਸੱਚਾ ਨਾਉਂ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਪਰਮੇਸ਼ਰ ਦਾ ਸੱਚਾ ਨਾਉਂ ਜੋ ਅੰਮ੍ਰਿਤ ਰੂਪ ਹੈ,
ਭੋਜਨ ਚਖਿਆ,
ਅਸਾਂ ਇਹ ਭੋਜਨ ਚਖਿਆ ਹੈ, ਖਾਧਾ ਹੈ ਪਰਮੇਸ਼ਰ ਦੇ ਨਾਮ ਦਾ।
ਤਿਬਤ ਰਹੇ ਆਗਾਏ,
ਇਸੇ ਕਰਕੇ ਅਸੀਂ ਸੰਸਾਰ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਹਾਂ, ਪਰਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਗਏ ਹਾਂ। ਹੁਣ ਸਾਨੂੰ ਸਵਰਗ ਦੀ ਵੀ ਲੋੜ ਨਹੀਂ, ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕਹਿ ਉਪਦੇਸ਼। ਸਤਸੰਗਤ ਜੀ, ਗੁਰੂ ਦੇ ਉਪਦੇਸ਼ ਸਦਕਾ ਅਸੀਂ ਹੁਣ ਸੁਰਗ ਨਰਕ ਤੋਂ ਰਹਿਤ ਹੋ ਗਏ ਹਾਂ। ਕਿਉਂ? ਕਿ ਅਸੀਂ ਸੱਚਾ ਭੋਜਨ ਨਾਮ ਰੂਪੀ ਅੰਮ੍ਰਿਤ ਛਕਿਆ ਹੈ, ਖਾਧਾ ਹੈ, ਇਸ ਕਰਕੇ ਅਸੀਂ ਦੁਨਿਆਵੀ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਹਾਂ, ਪਰਲੋਕ ਵੱਲੋਂ ਵੀ ਰੱਜ ਗਏ ਹਾਂ।
ਮਿਟੇ ਪਪਾਖਿਆ,
ਜਿਹੜੀ ਸਾਡੇ ਅੰਦਰ ਧੜਕਣਾ ਲੱਗੀ ਸੀ ਨਾ, ਧੜਕਣਾ ਵੀ ਆਹ ਵੀ ਪ੍ਰਾਪਤ ਕਰ ਲਈਏ, ਆਹ ਵੀ ਪ੍ਰਾਪਤ ਕਰ ਲਈਏ, ਆਹ ਵੀ ਇਕੱਠਾ ਕਰ ਲਈਏ, ਆਹ ਵੀ ਧੋ ਲਈਏ, ਸਤਿਗੁਰੂ ਜੀ ਕਹਿੰਦੇ ਹੁਣ ਇਹ ਭਟਕਣਾ ਖਤਮ ਹੋ ਗਈ ਹੈ। ਉਹ ਸਾਡੀ ਜਿਹੜੀ ਅਭਿਲਾਖਾ ਸੀ ਨਾ, ਇੱਛਾ ਸੀ, ਉਹ ਸਾਡੀ ਇੱਛਾ ਸਾਡੀ ਅਭਿਲਾਖਾ ਮਿਟ ਗਈ ਹੈ।
ਸਭ ਅੰਦਰ ਇੱਕ ਵਰਤੈ,
ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਸਾਰਿਆਂ ਦੇ ਅੰਦਰ ਇੱਕ ਵਰਤਦਾ ਹੈ। ਜਿਵੇਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਨਾ, ਸੂਰਜ ਏਕੋ ਰੁੱਤ ਅਨੇਕ, ਸੂਰਜ ਇੱਕ ਹੈ ਪਰ ਸੂਰਜ ਦੀਆਂ ਕਿਰਨਾਂ ਸਤਸੰਗਤ ਜੀ ਸਾਰੇ ਹੀ ਪੈ ਰਹੀਆਂ, ਸਾਰੇ ਸੰਸਾਰ ਦੇ ਉੱਤੇ ਆ, ਭਾਵੇਂ ਕੋਈ ਚੰਗੀ ਥਾਂ ਹੈ ਕੋਈ ਭਾਵੇਂ ਮਾੜੀ ਥਾਂ ਹੈ, ਸੂਰਜ ਦੀਆਂ ਕਿਰਨਾਂ ਸਾਰੇ ਪੈਂਦੀਆਂ ਨੇ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਉਹ ਪਰਮੇਸ਼ਰ ਸਾਰਿਆਂ ਦੇ ਅੰਦਰ ਇੱਕ ਵਰਤਦਾ ਹੈ, ਹੈ ਇੱਕ, ਉਹਦੀ ਚੇਤਨ ਸਤਾ ਸਾਰਿਆਂ ਦੇ ਅੰਦਰ ਵਰਤਦੀ ਹੈ।
ਕਿਨਾ ਵਿਰਲ ਲਾਖਿਆ,
ਪਰ ਹਜ਼ੂਰ ਕਹਿੰਦੇ ਉਸ ਪਰਮਾਤਮਾ ਨੂੰ ਕਿਸੇ ਵਿਰਲੇ ਨੇ ਵੇਖਿਆ ਕਿ ਉਹ ਸਾਰਿਆਂ ਦੇ ਅੰਦਰ ਵੱਸਦਾ। ਜਿਨ੍ਹਾਂ ਨੇ ਵੇਖਿਆ ਨਾ, ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਬਿਰਤੀ ਐਸੀ ਬਣ ਗਈ ਹੈ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ, ਉਹਨਾਂ ਦੀ ਬਿਰਤੀ ਬਣ ਗਈ ਹੈ ਕਿ ਕਿਸੇ ਨੂੰ ਮਾੜਾ ਕਹਿ ਕੇ ਝਗੜਾ ਨਾ ਕਰੋ, ਕਿਉਂਕਿ ਪਰਮੇਸ਼ਰ ਸਾਰਿਆਂ ਦੇ ਅੰਦਰ ਵੱਸਦਾ। ਜੇ ਅਸੀਂ ਕਿਸੇ ਨਾਲ ਝਗੜਦੇ ਹਾਂ ਤਾਂ ਉਹ ਪਰਮੇਸ਼ਰ ਨਾਲ ਹੀ ਝਗੜਾ ਹੈ ਨਾ, ਜੇ ਅਸੀਂ ਕਿਸੇ ਨੂੰ ਮੰਦਾ ਕਹਿੰਦੇ ਹਾਂ ਤਾਂ ਉਹ ਪਰਮੇਸ਼ਰ ਨੂੰ ਮੰਦਾ ਕਹਿੰਦੇ ਹਾਂ ਨਾ, ਉਹ ਬਿਰਤੀ ਆਸੀ ਬਣ ਜਾਂਦੀ ਹੈ। ਗੁਰੂ ਸ਼ਬਦ ਨਾਲ ਜੋੜ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿਸੇ ਵਿਰਲੇ ਨਹੀਂ ਜਾਣਿਆ ਹੈ ਕਿ ਪਰਮੇਸ਼ਰ ਸਾਰਿਆਂ ਦੇ ਵਿੱਚ ਵਰਤਦਾ ਹੈ। ਤਾਂ ਹੀ ਭਗਤਾਂ ਨੇ ਗੁਰਬਾਣੀ ਵਿੱਚ ਦਰਸਾਇਆ ਹੈ, ਭਗਤ ਜੀ ਕਹਿੰਦੇ ਅਲੋਹ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ। ਜੇ ਅੱਲਾ ਇੱਕ ਮਸੀਤ ਵਿੱਚ ਵੱਸਦਾ ਤਾਂ ਬਾਕੀ ਮੁਲਕ ਉਸ ਅੱਲਾ ਤੋਂ ਖਾਲੀ ਹੈ ਨਹੀਂ? ਭਗਤ ਜੀ ਕਹਿੰਦੇ ਨੇ ਉਹ ਤਾਂ ਸਾਰੇ ਵਰਤਦਾ ਹੈ, ਕੇਵਲ ਉਹ ਕਿਸੇ ਮੰਦਿਰ ਵਿੱਚ ਕਿਸੇ ਮਸੀਤ ਵਿੱਚ ਕਿਸੇ ਇੱਕ ਅਸਥਾਨ ਤੇ ਸਾਧ ਸੰਗਤ ਜੀ ਕੈਦੀ ਨਹੀਂ ਗਾਓ, ਉਹ ਸਾਰੇ ਹੀ ਸੰਸਾਰ ਦੇ ਵਿੱਚ ਰਮਿਆ ਹੋਇਆ। ਇਸ ਕਰਕੇ ਸਾਹਿਬ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਨੂੰ ਕਿਸੇ ਵਿਰਲੇ ਨੇ ਜਾਣਿਆ ਹੈ ਕਿ ਉਹ ਸਾਰਿਆਂ ਹਿਰਦਿਆਂ ਦੇ ਵਿੱਚ ਵੱਸਦਾ ਹੈ।
ਜਨ ਨਾਨਕ ਭਏ ਨਿਹਾਲ,
ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਨ ਉਹ ਸੇਵਕ ਉਹ ਦਾਸ ਨਿਹਾਲ ਹੋਏ ਹਨ।
ਰੱਬ ਕੀ ਪਾਖਿਆ,
ਜਿਨ੍ਹਾਂ ਨੇ ਪ੍ਰਭੂ ਦਾ ਪੱਖ ਲਿਆ ਹੈ, ਜਿਨ੍ਹਾਂ ਨੇ ਪ੍ਰਭੂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਸਤਸੰਗ ਜੀ ਉਹ ਨਿਹਾਲ ਹੋ ਗਏ ਨੇ, ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆ ਗਏ, ਜਿਨ੍ਹਾਂ ਦਾ ਪੱਖ ਪ੍ਰਭੂ ਨੇ ਕੀਤਾ, ਉਹਨਾਂ ਨੇ ਹਰੇਕ ਜੀਵ ਦੇ ਅੰਦਰ ਉਸ ਮਾਲਕ ਨੂੰ ਵੇਖਿਆ। ਜੋ ਸਭ ਮਹਿ ਏਕ ਖੁਦਾਏ ਕਹਿਤ ਹਹੋ ਤਉ ਕਿਉ ਮੁਰਗੀ ਮਾਰੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਵੀ ਖੁਦਾ ਪਰਮੇਸ਼ਰ ਸਾਰਿਆਂ ਦੇ ਵਿੱਚ ਵੱਸਦਾ ਹੈ ਤੇ ਫਿਰ ਤੁਸੀਂ ਜੀਵ ਕਿਉਂ ਮਾਰਦੇ ਹੋ, ਇਹਨਾਂ ਦੇ ਵਿੱਚ ਕੀ ਪਰਮੇਸ਼ਰ ਨਹੀਂ ਵੱਸਦਾ? ਸਤਿਗੁਰੂ ਜੀ ਕਹਿੰਦੇ ਇਹ ਕਿਸੇ ਵਿਰਲੇ ਨੇ ਜਾਣਿਆ ਹੈ, ਵੇਖਿਆ ਕਿ ਪਰਮੇਸ਼ਰ ਦੀ ਜੋਤ ਹਰੇਕ ਸਰੀਰ ਦੇ ਅੰਦਰ ਸਮਾਈ ਹੋਈ ਹੈ, ਪਰ ਨਿਹਾਲ ਉਹ ਹੋਏ ਨੇ ਜਿਨ੍ਹਾਂ ਨੇ ਪ੍ਰਭੂ ਦਾ ਪੱਖ ਲਿਆ, ਪ੍ਰਭੂ ਦੀ ਸ਼ਰਨ ਗ੍ਰਹਿਣ ਕੀਤੀ ਹੈ। ਸਤਸੰਗ ਜੀ ਉਹ ਸਦਾ ਹੀ ਆਨੰਦਿਤ ਜੀਵਨ ਜਿਉਂਦੇ ਹਨ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਰਾਹੀਂ ਆਪਾਂ ਨੂੰ ਬਖਸ਼ਿਸ਼ ਕੀਤਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਅਕਾਲ ਪੁਰਖ ਵਾਹਿਗੁਰੂ ਨੂੰ ਬਾਹਰੋਂ ਲੱਭਣ ਦੀ ਬਜਾਏ ਅਸੀਂ ਗੁਰੂ ਸ਼ਬਦ ਨਾਲ ਜੁੜ ਕੇ ਜੋ ਸਾਨੂੰ ਪੰਜਾਂ ਪਿਆਰਿਆਂ ਨੇ ਬਖਸ਼ਿਸ਼ ਕੀਤਾ, ਵਾਹਿਗੁਰੂ ਗੁਰਮੰਤਰ। ਸਤਸੰਗਤ ਜੀ ਬਹੁਤੇ ਤੋਂ ਬਹੁਤਾ ਸਮਾਂ, ਥੋੜ੍ਹੇ ਤੋਂ ਥੋੜ੍ਹਾ ਸਮਾਂ ਗੁਰੂ ਸ਼ਬਦ ਨਾਲ ਜੁੜ ਕੇ ਉਸ ਮਾਲਕ ਨੂੰ ਆਪਣੇ ਅੰਦਰੋਂ ਲੱਭਣ ਦਾ ਯਤਨ ਕਰੀਏ। ਜਦੋਂ ਉਹ ਸਾਨੂੰ ਅੰਦਰੋਂ ਮਿਲ ਜਾਵੇਗਾ ਫਿਰ ਸਾਡੀਆਂ ਸਾਰੀਆਂ ਵਾਸ਼ਨਾਵਾਂ ਦੂਰ ਹੋ ਜਾਣਗੀਆਂ, ਫਿਰ ਸਾਡਾ ਵੀ ਜੀਵਨ ਜਿਹੜਾ ਹੈ ਇਹ ਆਨੰਦਮਈ ਹੋਵੇਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਨ ਕੋਟ ਸ਼ੁਕਰ, ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਸਭ ਅੰਦਰ ਇੱਕ ਵਰਤ
ਜਾ
ਨਾਮ ਨਾਨਕ ਭਉ ਨਿਹਾਲ ਪ੍ਰਭ ਕੀ ਪਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।